ਰਾਜਪੁੱਤਰ ਜਿਸ ਤਰ੍ਹਾਂ ਸੰਸਾਰ ਦੇ ਕਿਸੇ ਵੀ ਕੰਮ ਵਿਚ ਦੁਚਿੱਤੀ ਨਾਲ ਪਰ ਵਿਰਤ ਹੋ ਕੇ ਸਫਲਤਾ ਨਹੀਂ ਮਿਲ ਸਕਦੀ, ਸਗੋਂ ਉਦਮ ਬਲ ਤੇ ਧਨ ਨਿਸਫਲ ਹੀ ਜਾਂਦਾ ਹੈ ਤੇ ਸਮਾਂ ਵੀ ਕਾਰਥ, ਉਸੇ ਤਰ੍ਹਾਂ ਇਧਰ ਪਰਮਾਰਥ ਵਿਚ ਵੀ ਜੇ ਮਨੁੱਖ ਇਕ ਇਸ਼ਟ ਦੀ ਪਾਸ਼ਨਾ ਤੋਂ ਬਗੈਰ ਅਨੇਕ ਥਾਵਾਂ ਤੇ ਭਟਕਦਾ ਫਿਰੇ ਤਦ ਉਸ ਨੂੰ ਕੋਈ ਖਾਸ ਲਾਭ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਪਰਮਾਰਥ ਦੀ ਪੜਾਈ ਵਿਖੇ ਜਿਸ ਗੱਲ ਤੇ ਬਹੁਤਾ ਜ਼ੋਰ ਦਿੱਤਾ ਗਿਆ ਹੈ ਉਹ ਸਿਮਰਨ ਤੇ ਸਿਮਰਨ ਦੇ ਅਰਥ ਹਨ, ਚੇਤੇ ਕਰਨਾ ਤੇ ਚੇਤਾ ਆਪਣੇ ਨਿੱਜ ਸਰੂਪ ਦਾ ਹੈ। ਅਸੀਂ ਕਿੱਥੋਂ ਚੱਲੇ ਹਾਂ, ਕੀ ਹਾਂ ਤੇ ਕੀ ਬਣ ਗਏ ਹਾਂ, ਇਹ ਤਾਂ ਜ਼ਰੂਰ ਹੈ ਕਿ ਜਿਸ ਤਰ੍ਹਾਂ ਪ੍ਰਵਿਰਤੀ ਦੇ ਤੱਤ ਦਾ ਕੋਈ ਨਾ ਕੋਈ ਖਾਸ ਸੋਮਾ ਹੋਣਾ ਚਾਹੀਦਾ ਹੈ ਤੇ ਉਹ ਸੋਮਾ ਮਹਾਂਪੁਰਸ਼ਾਂ ਨੇ ਜਾਗਤ ਜੀਵਨ ਪਰਮੇਸ਼ਰ ਅੰਤਰਜਾਮੀ ਦੀ ਜਾਤ ਕਥਨ ਕੀਤਾ ਹੈ। ਕਹੋ ਕਵੀਰਿਓ ਰਾਮ ਕੀ ਅੰਸ। ਹੁਣ ਸਵਾਲ ਇਹ ਹੈ ਕਿ ਜਦੋਂ ਅਸੀਂ ਪਰਮੇਸ਼ਰ ਦੀ ਅੰਸ ਹਾਂ, ਸਾਡੀ ਜੀਵਨ ਕਿਰਨ ਪਰਮ ਜੋਤ ਚੋਂ ਨਿਕਲੀ ਹੈ, ਤਦ ਅਸੀਂ ਇਸ ਤਰ੍ਹਾਂ ਭਟਕਣ ਤੇ ਕਾਲ ਚੱਕਰ ਵਿਚ ਕਿਉਂ ਫਿਰ ਰਹੇ ਹਾਂ? ਇਸ ਦਾ ਉੱਤਰ ਸਤਿਗੁਰਾਂ ਨੇ ਉਹ ਫਰਮਾਇਆ ਹੈ, ਲੇ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਨੇ ਆਪਣਾ ਜਾਲ ਵਿਛਾ ਕੇ ਅਤੇ ਭੋਗ ਪਦਾਰਥਾਂ ਰੂਪੀ ਦਾਣਾ ਸੁੱਟ ਕੇ ਮਨ ਰੂਪੀ ਪੰਛੀ ਨੂੰ ਫਸਾ ਲਿਆ ਹੈ। ਇਸ ਵਿਸ਼ੇ ਆਨੰਦ ਵਿਚ ਫਸਿਆ ਹੋਇਆ ਰਾਜਪੁੱਤਰ ਭਿਖਾਰੀ ਬਣਿਆ ਹੋਇਆ ਹੈ। ਹਕੂਮਤ ਦੀ ਥਾਂ ਤੇ ਗੁਲਾਮੀ ਤੇ ਜੀਵਨ ਦੀ ਥਾਂ ਤੇ ਮੌਤ ਸਾਹਮਣੇ ਆ ਗਈ ਹੈ। ਭੋਗ ਰਸ ਵਿਚ ਪੈ ਕੇ ਸੁਰਤ ਜੋ ਕਮਜ਼ੋਰ ਹੋਈ ਤੇ ਇੰਦਰੀਆਂ ਦੀ ਫੌਜ ਵੀ ਸਾਰੀ ਬਾਗੀ ਹੋ ਗਈ ਸੀ। ਇਹੋ ਜਿਹੀ ਦੁਖਦਾਈ ਹਾਲਤ ਵਿਚ ਸਤਿਗੁਰਾਂ ਦੀ ਕਿਰਪਾ ਨਾਲ ਕਿਸੇ ਮਹਾਂਪੁਰਸ਼ ਦਾ ਮਿਲਾਪ ਹੋਇਆ ਤਾਂ ਫੇਰ ਇਹ ਅਵਸਥਾ ਪ੍ਰਾਪਤ ਹੋਈ, ਜੀਤ ਲੈ ਓਏ ਮਹਾਂਬਿਖਾਦੀ ਸਹਿ ਸਹੇਲੀ ਬਾਣੀ, ਮਨ ਨੂੰ ਜਿੱਤ ਔਗਣਾ ਤੇ ਕਾਬੂ ਪਾ, ਫਤਿਹ ਪਈ ਮਨ ਜੀਤ ਹੋਇਆ। ਇਹ ਰਾਜਪੁੱਤਰ ਮੁੜ ਆਪਣੇ ਸਿੰਘਾਸਨ ਦਾ ਮਾਲਕ ਬਣ, ਅਵਿਨਾਸ਼ੀ ਸੁਖ ਨੂੰ ਪ੍ਰਾਪਤ ਹੋ, ਮੋਹ ਦੀ ਨਿੰਦਰਾ ਤਿਆਗ, ਦਾਸ ਕਬੀਰ ਚੜਿਓ ਗੜ ਉਪਰੇ, ਰਾਜ ਲਿਓ ਅਵਿਨਾਸ਼ੀ ਹੁੰਦਾ ਹੈ।